बरन सके महिमा जो तिहारी। हम न सकत कर सिफत तुमारी, आप ले हो तुम कथा सुधारी। मूक उचरे शास्त्र खट, पिंग गिरन चढ़ जाए। अंध लखे बदरो सुने, जो काल कृपा कराए। अंध लख बदरो सुने, जो काल कृपा कराए।
सतनाम वाहिगुरु साहिब जी। सोरठ महला तीजा। चौतुके सच्ची भगत सतगुर ते होवै, सच्ची हृदय बाणी। सतगुर सेवे सदा सुख पाए, होमै शब्द समाणी। सच्ची भगत सतगुर ते होवै, सच्ची हृदय बाणी। सतगुर सेवे सदा सुख पाए, होमै शब्द समाणी। बिन सतगुर साची भगत न होवे, हर भूली फिरै इयाणी। मनमुख फिर हे सदा दुख पाव हे, डूब मुए बिन पानी। सच्ची भगत सतगुर ते होवै, सच्ची हृदय बाणी।
वाहिगुरु जी का खालसा, वाहिगुरु जी की फतेह। परम सन्मान योग गुरु खालसा साध संगत जीओ, सतगुरु ने अपार बख्शिश की थी। थोड़ा अखर देखा मैं एकदम नेड़े करो, पाक कर लो नेड़े। ਸਭ ਸੰਗਤ ਇੱਕ ਵਾਰ ਫੇਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੰਧਿਆ ਸਮੇਂ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸੁਣਿਆ, ਉਪਰੰਤ ਗੁਰ ਇਤਿਹਾਸ ਦੀ ਕਥਾ ਤੇ ਢਾਡੀ ਜਥੇ ਪਾਸੋਂ ਸਤਿਗੁਰੂ ਦਾ ਪਾਵਨ ਪਵਿੱਤਰ ਇਤਿਹਾਸ ਤੇ ਗੁਰੂ ਜਾ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਬਤ ਭੱਟਾ ਨੇ ਲਿਖਿਆ ਹੈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸੋਰਠ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਚੌ ਤੁਕੇ ਚਾਰ ਚਾਰ ਤੁਕਾਂ ਇੱਕ ਅੰਕ ਦੇ ਵਿੱਚ ਹੋਣ, ਐਸੇ ਚੌਪਦੇ ਸ਼ਬਦ ਉਚਾਰਨ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਸਾਨੂੰ ਇਸ ਦੁਨੀਆ ਦੇ ਵਿੱਚ ਇੱਜ਼ਤ ਕਿਵੇਂ ਪ੍ਰਾਪਤ ਹੋ ਸਕਦੀ ਹੈ, ਤੇ ਨਾਲ ਹੀ ਨਾਮ ਦੀ ਸ਼ੋਭਾ ਨਾਮ ਦੀ ਵਡਿਆਈ ਸਾਨੂੰ ਕਿਵੇਂ ਪ੍ਰਾਪਤ ਹੋ ਸਕਦੀ ਹੈ। ਇਹਦੇ ਜਵਾਬ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ, ਉਹਨਾਂ ਦੇ ਅੰਦਰ ਭਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਹਰ ਗੁਰਸਿੱਖ ਮਾਈ ਭਾਈ ਨੂੰ ਉਪਦੇਸ਼ ਦਿੱਤਾ ਹੈ। ਭਾਈ ਰੇ ਸਦਾ ਰਹੋ ਸਰਣਾਈ, ਆਪਣੀ ਨਦਰ ਕਰੇ ਪਤ ਰੱਖੈ, ਹਰ ਨਾਮੋਂ ਦੇ ਵਡਿਆਈ। ਹੇ ਭਾਈ, ਜੇ ਤੁਸੀਂ ਚਾਹੁੰਦੇ ਹੋ ਸਾਨੂੰ ਦੁਨੀਆਂ ਵਿੱਚ ਇੱਜ਼ਤ ਮਿਲੇ ਤੇ ਨਾਮ ਦੀ ਸ਼ੋਭਾ ਵੀ ਪ੍ਰਾਪਤ ਹੋ ਜਾਵੇ, ਸਦਾ ਰਹੋ ਸਰਣਾਈ, ਫਿਰ ਹਮੇਸ਼ਾ ਲਈ ਸਤਿਗੁਰੂ ਦੀ ਸ਼ਰਨ ਵਿੱਚ ਪਏ ਰਹੋ, ਕਿਉਂਕਿ ਸਤਿਗੁਰੂ ਦੀ ਸ਼ਰਨ ਐਸੀ ਇੱਕ ਨਿੱਘੀ ਗੋਦ ਹੈ ਜਿੱਥੇ ਬੈਠ ਕੇ ਸਾਨੂੰ ਸਾਰੇ ਸੁੱਖ ਸਾਰੇ ਆਨੰਦ ਪ੍ਰਾਪਤ ਹੋ ਸਕਦੇ ਹਨ। ਹਜ਼ੂਰ ਕਹਿੰਦੇ ਨੇ, ਹੇ ਭਾਈ, ਆਪਣੀ ਨਦਰ ਕਰੇ ਪਤ ਰੱਖੈ, ਜਿਹੜਾ ਗੁਰਸਿੱਖ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਗੁਰੂ ਉਸ ਉੱਤੇ ਮਿਹਰ ਦੀ ਨਦਰ ਕਰਦੇ ਹਨ। ਜਿਸ ਉੱਤੇ ਗੁਰੂ ਦੀ ਨਦਰ ਹੋ ਜਾਂਦੀ ਹੈ ਉਹਦੀ ਪਤ ਗੁਰੂ ਆਪ ਰੱਖਦਾ ਹੈ। ਇੱਥੇ ਹੀ ਬਸ ਨਹੀਂ, ਹਜ਼ੂਰ ਕਹਿੰਦੇ, ਹਰ ਨਾਮੋਂ ਦੀ ਵਡਿਆਈ, ਉਹ ਗੁਰੂ ਜਿੱਥੇ ਗੁਰਸਿੱਖ ਦਾ ਪੜਦਾ ਟਕਦਾ ਹੈ, ਗੁਰਸਿੱਖ ਦੀ ਇੱਜ਼ਤ ਅਬਰੂ ਦਾ ਰਖਵਾਲਾ ਹੁੰਦਾ ਹੈ, ਉੱਥੇ ਗੁਰਸਿੱਖ ਨੂੰ ਉਸ ਪ੍ਰਭੂ ਦੇ ਨਾਮ ਦੀ ਵਡਿਆਈ ਵੀ ਦਿੰਦੇ। ਨਾਮ ਦੀ ਵਡਿਆਈ ਗੁਰਮਤ ਵਿੱਚ ਸਭ ਤੋਂ ਉੱਚੀ ਮੰਨੀ ਗਈ ਹੈ, ਬਲਕਿ ਸਭ ਵਡਿਆਈਆਂ ਹੀ ਨਾਮ ਦੀ ਵਡਿਆਈ ਵਿੱਚ ਆ ਜਾਂਦੀਆਂ ਹਨ। ਹਜ਼ੂਰ ਦੇ ਬਚਨ ਹਨ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਨਾਮ ਦੀ ਵਡਿਆਈ ਸਭ ਤੋਂ ਉੱਚੀ ਵਡਿਆਈ ਹੈ ਜਿਹੜਾ ਗੁਰਸਿੱਖ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਸਤਿਗੁਰੂ ਉਸ ਦੀ ਪਦਵੀ ਰੱਖਦੇ ਨੇ ਤੇ ਨਾਮ ਦੀ ਵਡਿਆਈ ਵੀ ਬਖਸ਼ਿਸ਼ ਕਰਦੇ ਹਨ ਜਿਸਦਾ ਸਦਕਾ ਫਿਰ ਉਸਦੀ ਲੋਕ ਤੇ ਪਰਲੋਕ ਦੇ ਵਿੱਚ ਸੋਭਾ ਹੁੰਦੀ ਹੈ। ਹੁਣ ਸਤਿਗੁਰੂ ਦੀ ਕਿਰਪਾ ਦੁਆਰਾ ਹੋਰ ਕਿਹੜੀਆਂ ਕਿਹੜੀਆਂ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ ਉਹਦੇ ਬਾਰੇ ਸਤਿਗੁਰੂ ਚਾਨਣਾ ਪਾ ਰਹੇ ਹਨ। ਲਓ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸੁਰਠ ਮਹੱਲਾ ਤੀਜਾ ਚੌਤੁਕੇ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ।
ਸੋਠ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ ਗੁਰਮੁਖੋ ਜਿਹੜੀ ਸੱਚੀ ਭਗਤੀ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਸੱਚੀ ਭਗਤੀ ਕਿਹੜੀ ਹੈ? ਸੱਚੀ ਭਗਤੀ ਉਹ ਹੈ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ, ਅੰਦਰੋਂ ਤੇ ਬਾਹਰੋਂ ਆਪਣੇ ਮਨ ਨੂੰ ਤੇ ਤਨ ਨੂੰ ਸ਼ੁੱਧ ਕਰਕੇ ਤੇ ਸ਼ੁੱਧ ਭਾਵਨਾ ਦੇ ਨਾਲ ਸੇਵਾ ਕਰਨੀ, ਬਾਣੀ ਪੜ੍ਹਨੀ, ਨਾਮ ਜਪਣਾ, ਸਿਮਰਨ ਕਰਨਾ ਇਹ ਸੱਚੀ ਭਗਤੀ ਹੈ। ਇੱਕ ਪਖੰਡ ਦੀ ਭਗਤੀ ਵੀ ਹੈ, ਜਿਵੇਂ ਬਗਲਾ ਇੱਕ ਲੱਤ ਦੇ ਪਾਰ ਖਲੋ ਕੇ ਅੱਖਾਂ ਬੰਦ ਕਰ ਲੈਂਦਾ, ਦੇਖਣ ਵਾਸਤੇ ਉਹ ਇਉਂ ਜਾਪਦਾ ਜਿਵੇਂ ਬੜੀ ਇਸਨੇ ਸਮਾਧੀ ਲਾਈ ਹੁੰਦੀ ਹੈ, ਪਰ ਜਦੋਂ ਕੋਈ ਮੱਛੀ ਉਹਦੇ ਨੇੜੇ ਆ ਜਾਵੇ ਉਸੇ ਵੇਲੇ ਉਹਨੂੰ ਮਾਰ ਕੇ ਛਕ ਜਾਂਦਾ ਹੈ। ਕਈ ਲੋਕ ਐਸੇ ਵੀ ਨੇ ਜਿਨ੍ਹਾਂ ਨੂੰ ਬਗਲੇ ਭਗਤ ਦੀ ਉਪਾਧੀ ਦਿੱਤੀ ਜਾ ਸਕਦੀ ਹੈ ਔਰ ਮਾਲਾ ਉਹ ਵੀ ਫੇਰਦੇ ਨੇ, ਅੱਖਾਂ ਉਹ ਵੀ ਮੀਟ ਕੇ ਬੈਠਦੇ ਨੇ, ਪਰ ਜਦੋਂ ਜੜ ਚੇਤਨ ਮਾਇਆ ਉਹਨਾਂ ਦੇ ਨੇੜੇ ਆ ਜਾਵੇ ਤਾਂ ਕਦੀ ਵੀ ਉਹ ਆਲਸ ਨਹੀਂ ਕਰਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜੀ ਅਸਲੀ ਸੱਚੀ ਭਗਤੀ ਹੈ, ਸੱਚੀ ਭਗਤੀ ਹੈ ਹੰਸ ਦੀ, ਜਿਸਦਾ ਆਹਾਰ ਵੀ ਸ਼ੁੱਧ ਹੁੰਦਾ, ਹੀਰੇ ਮੋਤੀਆਂ ਦਾ ਚੋਗ ਚੁਗਦਾ, ਜੇ ਕੋਈ ਦੁੱਧ ਪਾ ਦੇਵੇ ਪਾਣੀ ਛੱਡ ਦਿੰਦਾ, ਦੁੱਧ ਦੀਆਂ ਫੁੱਟੀਆਂ ਗ੍ਰਹਿਣ ਕਰਦਾ ਹੈ। ਹੰਸ ਦੀ ਚਾਲ ਬੜੀ ਸੁੰਦਰ ਹੁੰਦੀ ਹੈ ਤੇ ਨਾਲ ਹੀ ਹੰਸ ਅੰਦਰੋਂ ਤੇ ਬਾਹਰੋਂ ਉੱਜਲ ਹੁੰਦਾ ਹੈ। ਹੰਸ ਦੀ ਭਗਤੀ ਸੱਚੀ ਭਗਤੀ ਹੈ, ਬਗਲੇ ਦੀ ਭਗਤੀ ਝੂਠੀ ਭਗਤੀ ਹੈ। ਜਿਹੜੀ ਸੱਚੀ ਭਗਤੀ ਹੈ ਉਹ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ, ਸੱਚੀ ਹਿਰਦੈ ਬਾਣੀ ਤੇ ਗੁਰੂ ਦੀ ਕਿਰਪਾ ਦੇ ਨਾਲ ਆ ਜੋ ਗੁਰੂ ਦੀ ਸੱਚੀ ਬਾਣੀ ਹੈ ਇਹ ਵੀ ਮਨ ਵਿੱਚ ਆ ਕੇ ਵਸ ਜਾਂਦੀ ਹੈ। ਹੁਣ ਯਤਨ ਤਾਂ ਅਸੀਂ ਵੀ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਬਹੁਤ ਅੱਛੀ ਗੱਲ ਹੈ, ਪਰ ਜਿੰਨਾ ਚਿਰ ਤੱਕ ਇਹ ਬਾਣੀ ਮਨ ਦੇ ਵਿੱਚ ਨਹੀਂ ਵਸਦੀ ਉਨਾ ਚਿਰ ਤੱਕ ਬਾਣੀ ਦਾ ਅਸਲੀ ਰਸ ਤੇ ਅਸਲੀ ਆਨੰਦ ਨਹੀਂ ਪ੍ਰਾਪਤ ਹੁੰਦਾ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਪਾਸ ਵੀ ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਣੀ ਤਾਂ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਪਰ ਅਸਲੀ ਆਨੰਦ ਨਹੀਂ ਆਉਂਦਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਸ਼ਰਦਾਈ ਤਿਆਰ ਕਰੋ। ਸ਼ਰਦਾਈ ਤਿਆਰ ਹੋਈ, ਕਲਗੀਧਰ ਪਾਤਸ਼ਾਹ ਨੇ ਸਿੰਘਾਂ ਨੂੰ ਹੁਕਮ ਕੀਤਾ, ਖਾਲਸਾ ਜੀ ਸਾਡੇ ਬਚਨ ਨੂੰ ਧਿਆਨ ਦੇ ਨਾਲ ਸੁਣ ਲੈਣਾ, ਅੱਜ ਤੁਸਾਂ ਸ਼ਰਦਾਈ ਨੂੰ ਪੀਣਾ ਨਹੀਂ, ਕੇਵਲ ਕੁਰਲੀਆਂ ਕਰਨੀਆਂ ਹਨ। ਸਿੰਘ ਕਹਿਣ ਲੱਗੇ ਸਤ ਬਚਨ, ਸਾਰੇ ਸਿੰਘਾਂ ਨੇ ਕੁਰਲੀਆਂ ਕਰ ਕਰਕੇ ਸ਼ਰਦਾਈ ਬਾਹਰ ਸੁੱਟ ਦਿੱਤੀ। ਚੋਜੀ ਪਾਤਸ਼ਾਹ ਕਹਿਣ ਲੱਗੇ ਕੋਈ ਆਈ ਸ਼ਾਂਤੀ, ਕੋਈ ਹੋਈ ਤ੍ਰਿਪਤੀ। ਸਿੰਘਾਂ ਦਾ ਜਵਾਬ ਸੀ, ਸੱਚੇ ਪਾਤਸ਼ਾਹ ਜੇ ਪੀ ਲੈਂਦੇ ਤਾਂ ਤ੍ਰਿਪਤੀ ਹੋ ਸਕਦੀ ਸੀ, ਆਨੰਦ ਆ ਜਾਣਾ ਸੀ ਪਰ ਪੀਣ ਦਾ ਹੁਕਮ ਨਹੀਂ ਸੀ। ਚੋਜੀ ਪਾਤਸ਼ਾਹ ਕਹਿਣ ਲੱਗੇ, ਇਸੇ ਤਰ੍ਹਾਂ ਗੁਰੂ ਦੀ ਬਾਣੀ ਵੀ ਅੰਮ੍ਰਿਤ ਦੀ ਮਿੱਠੀ ਧਾਰ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਤੁਸੀਂ ਇਸ ਬਾਣੀ ਨੂੰ ਵੀ ਪੀਣਾ ਹੈ। ਕੇਵਲ ਰਸਨਾ ਤੋਂ ਬਾਣੀ ਦਾ ਉਚਾਰਨ ਕਰਨਾ ਕੁਰਲੀਆਂ ਕਰਨੀਆਂ ਨੇ, ਤੇ ਜਦੋਂ ਪ੍ਰੇਮ ਦੇ ਨਾਲ ਬਾਣੀ ਪੜ੍ਹਦੀ ਹਾਂ ਤੇ ਬਾਣੀ ਹਿਰਦੇ ਵਿੱਚ ਵਸਦੀ ਹੈ। ਬਾਣੀ ਦੇ ਰਸ ਨੂੰ ਪੀਣਾ ਚਾਹੀਦਾ। ਹਜ਼ੂਰ ਕਹਿੰਦੇ ਨੇ, ਸੱਚੀ ਭਗਤੀ ਵੀ ਸਤਿਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ ਤੇ ਇਹ ਸੱਚੀ ਬਾਣੀ ਵੀ ਗੁਰੂ ਦੀ ਕਿਰਪਾ ਦੇ ਨਾਲ ਹੀ ਹਿਰਦੇ ਵਿੱਚ ਵਸਦੀ ਹੈ।
ਸਤਿਗੁਰ ਸੇਵੇ ਸਦਾ ਸੁਖ ਪਾਏ, ਹਉ ਮੈਂ ਸ਼ਬਦ ਸਮਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਹੜਾ ਗੁਰਸਿੱਖ ਸਤਿਗੁਰੂ ਦੀ ਸੇਵਾ ਕਰਦਾ ਹੈ ਸਦਾ ਸੁਖ ਪਾਏ, ਉਸ ਨੂੰ ਸਦੈਵੀ ਸੁਖ ਪ੍ਰਾਪਤ ਹੋ ਜਾਂਦਾ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉਂ ਕਾਲੀਐ। ਹਜ਼ੂਰ ਨੇ ਸਤਿਗੁਰੂ ਨੂੰ ਸੁਖਾਂ ਦਾ ਸਾਗਰ ਵੀ ਲਿਖਿਆ। ਸਤਿਗੁਰ ਸੁਖ ਸਾਗਰ, ਜਗ ਅੰਤਰ ਹੋਰ ਤੈ ਸੁਖ ਨਾਹੀ। ਸਤਿਗੁਰੂ ਸੁਖਾਂ ਦੇ ਸਾਗਰ ਨੇ। ਸਤਿਗੁਰੂ ਤੋਂ ਬਿਨਾਂ ਹੋਰ ਕਿਧਰੇ ਵੀ ਸਾਨੂੰ ਸੁਖ ਨਹੀਂ ਮਿਲ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਗੁਰਮੁਖੋ, ਜਿਹੜਾ ਸਤਿਗੁਰੂ ਦੀ ਸੇਵਾ ਕਰੇ ਉਹ ਸਦੈਵੀ ਸੁਖ, ਆਤਮਕ ਸੁਖ ਪ੍ਰਾਪਤ ਕਰ ਲੈਂਦਾ ਹੈ। ਹਉ ਮੈਂ ਸ਼ਬਦ ਸਮਾਣੀ, ਕਿਉਂਕਿ ਗੁਰੂ ਕੇ ਸ਼ਬਦ ਦੁਆਰਾ ਨਾਮ ਦੀ ਕਮਾਈ ਕਰਦਿਆਂ ਹੋਇਆਂ ਉਹਦੀ ਹਉ ਮੈਂ ਸਮਾਣੀ ਦਾ ਅਰਥ ਸਮਾ ਜਾਂਦੀ ਹੈ, ਅਪਾਵ ਹੋ ਜਾਂਦੀ ਹੈ, ਲੀਨ ਹੋ ਜਾਂਦੀ, ਪਾਪ ਨਾਸ ਹੋ ਜਾਂਦੀ ਹੈ।
ਬਿਨ ਗੁਰ ਸਾਚੀ ਭਗਤ ਨਾ ਹੋਈ, ਹੋਰ ਭੁੱਲੀ ਫਿਰੈ ਆਣੀ।
ਲੋ, ਹਜ਼ੂਰ ਕਹਿੰਦੇ ਨੇ, ਬਹੁਤ ਸਾਰੇ ਇਹੋ ਜਿਹੇ ਵੀ ਨਾਦਾਨ ਲੋਕ ਨੇ ਜਿਹੜੇ ਇਹ ਕਹਿੰਦੇ ਨੇ, ਗੁਰੂ ਧਾਰਨ ਕਰਨ ਦੀ ਕੀ ਲੋੜ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਅਸੀਂ ਤੇ ਉਂਝ ਹੀ ਭਗਤੀ ਕਰਕੇ ਰੱਬ ਨੂੰ ਮਿਲ ਸਕਦੀ ਹਾਂ। ਪਰ ਹਜ਼ੂਰ ਕਹਿੰਦੇ ਨੇ, ਯਾਦ ਰੱਖੋ, ਬਿਨ ਗੁਰ ਸਾਚੇ ਭਗਤ ਨਾ ਹੋਵੇ। ਬਿਨਾਂ ਸੱਚੇ ਗੁਰੂ ਦੀ ਸੰਗਤ ਤੋਂ, ਬਿਨਾਂ ਗੁਰੂ ਦੇ ਉਪਦੇਸ਼ ਕਮਾਉਣ ਤੋਂ, ਬਿਨਾਂ ਗੁਰੂ ਦੀ ਮਿਹਰ ਤੋਂ ਸੱਚੀ ਭਗਤੀ ਨਹੀਂ ਹੋ ਸਕਦੀ। ਹੋਰ ਭੁੱਲੀ ਫਿਰੈ ਇਹ ਆਣੀ। ਹੋਰ ਕਿੰਨੀ ਨਾਦਾਨ ਸ੍ਰਿਸ਼ਟੀ ਹੈ, ਭਾਵ ਨਗੁਰੇ ਲੋਕ ਨੇ, ਜਿਹੜੇ ਭਰਮ ਦੇ ਵਿੱਚ ਭੁੱਲੇ ਭਟਕੇ ਇਧਰ ਉਧਰ ਠੁਕਰਾਂ ਖਾਂਦੇ ਫਿਰਦੇ ਨੇ। ਔਰ ਉਹ ਸੋਚਦੇ ਨੇ, ਸ਼ਾਇਦ ਗੁਰੂ ਤੋਂ ਬਿਨਾਂ ਹੀ ਅਸੀਂ ਰੱਬ ਨੂੰ ਮਿਲ ਪਵਾਂਗੇ। ਪਰ ਗੁਰੂ ਤੋਂ ਬਿਨਾਂ ਤੇ ਕੋਈ ਰੱਬ ਨੂੰ ਮਿਲ ਹੀ ਨਹੀਂ ਸਕਦਾ, ਕਿਉਂਕਿ ਗੁਰਮਤ ਦਾ ਸਿਧਾਂਤ ਹੈ, ਗੁਰੂ ਦਰਗਾਹੀ ਵਿਚੋਲਾ ਹੈ। ਗੁਰੂ ਦੀ ਮਿਹਰ ਦੇ ਨਾਲ ਹੀ ਉਸ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਗੁਰਪ੍ਰਸਾਦ ਹੀ ਗੁਰਮਤ ਦਾ ਮੁੱਖ ਸਿਧਾਂਤ ਹੈ। ਜੇ ਗੁਰੂ ਦੀ ਕਿਰਪਾ ਨਾ ਹੋਵੇ, ਨਾ ਰੱਬ ਦੀ ਭਗਤੀ ਹੁੰਦੀ ਹੈ ਤੇ ਨਾ ਹੀ ਪ੍ਰਭੂ ਦੇ ਨਾਲ ਮਿਲਾਪ ਹੁੰਦਾ। ਜਿਹੜੀ ਨਾਦਾਨ ਸ੍ਰਿਸ਼ਟੀ ਹੈ, ਅਗਿਆਨ ਸਹਿਤ ਸ੍ਰਿਸ਼ਟੀ ਹੈ, ਉਹ ਸਾਰੀ ਭੁੱਲੀ ਭਟਕੀ ਇਧਰ ਉਧਰ ਫਿਰ ਰਹੀ ਹੈ।
ਮਨਮੁਖ ਫਿਰੇ ਸਦਾ ਦੁੱਖ ਪਾਵਹੇ, ਡੂਬ ਮੁਵੇ ਵਿਣ ਪਾਣੀ।
ਹਜ਼ੂਰ ਫਰਮਾਉਂਦੇ ਨੇ, ਜਿਹੜੇ ਮਨਮੁਖ ਲੋਕ ਨੇ ਉਹ ਇਧਰ ਉਧਰ ਭਟਕਦੇ ਫਿਰਦੇ ਨੇ। ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਟਮੱਕਾ ਸਰਵਰ ਦਾ ਹੇੜੂ ਉਸ ਬਾਬੇ ਨਾਨਕ ਦੀ, ਉਹਨਾਂ ਦਾ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ। ਮਨਮੁਖ ਭਟਕਦੇ ਫਿਰਦੇ ਨੇ ਤੇ ਸਦਾ ਦੁੱਖ ਪਾਵੇ, ਉਹ ਹਮੇਸ਼ਾ ਲਈ ਦੁੱਖ ਪਾਉਂਦੇ ਏ। ਡੁੱਬ ਮੋਏ ਵਿਨ ਪਾਣੀ, ਹਜ਼ੂਰ ਕਹਿੰਦੇ ਉਹ ਤੇ ਪਾਣੀ ਤੋਂ ਬਿਨਾਂ ਹੀ ਡੁੱਬ ਕੇ ਮਰ ਗਏ ਨੇ। ਜਿਹੜੇ ਮਨਮੁਖ ਲੋਕ ਨੇ ਉਹ ਪਾਣੀ ਤੋਂ ਬਿਨਾਂ ਹੀ ਡੁੱਬ ਕੇ ਮਰ ਗਏ ਨੇ। ਇਹ ਇੱਕ ਮੁਹਾਵਰਾ ਹੈ, ਜਿਵੇਂ ਆਪਾਂ ਕਿਸੇ ਨੂੰ ਕੋਈ ਮਾੜਾ ਕੰਮ ਕਰੇ, ਉਹਨੂੰ ਕਹਿੰਦੇ ਚੱਪਣੀ ਚ ਨੱਕ ਡੁਬੋ ਕੇ ਮਰ ਜਾ, ਪਾਣੀ ਤੋਂ ਬਿਨਾਂ ਹੀ, ਭਾਵੇ ਸ਼ਰਮ ਦੇ ਨਾਲ ਹੀ ਮਰ ਜਾਂਦੇ ਨੇ। ਦੂਸਰਾ ਇਹਦਾ ਇਹ ਵੀ ਕਾਰਨ ਹੈ, ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ। ਇੱਕ ਹਰਨ ਹੁੰਦਾ ਹੈ ਜਿਹੜਾ ਮਾਰੂ ਥਲਾਂ ਨੂੰ ਵੇਖ ਕੇ ਇਹ ਸਮਝਦਾ ਵੀ ਸ਼ਾਇਦ ਇਹ ਪਾਣੀ ਦੇ ਦਰਿਆ ਵਗ ਰਹੇ ਨੇ, ਉਹ ਉਹਨਾਂ ਵੱਲ ਦੌੜਨਾ ਸ਼ੁਰੂ ਕਰ ਦਿੰਦਾ। ਪਰ ਮਾਰੂ ਥਲ ਵਿੱਚ ਪਾਣੀ ਕਿੱਥੇ? ਅਖੀਰ ਪਾਣੀ ਤੋਂ ਬਿਨਾਂ ਉਹ ਹਰਨ ਪਿਆਸਾ ਹੀ ਦੌੜਦਾ ਦੌੜਦਾ ਮਰ ਜਾਂਦਾ। ਇਸੇ ਤਰ੍ਹਾਂ ਜਿਹੜੇ ਮਨਮੁਖ ਲੋਕ ਨੇ, ਉਹਨਾਂ ਦੇ ਮਨ ਦੇ ਵਿੱਚ ਮਾਇਆ ਦੀ ਭੁੱਖ ਹੁੰਦੀ ਹੈ, ਪਦਾਰਥ ਦੀ ਭੁੱਖ ਹੁੰਦੀ ਹੈ, ਕਿਸੇ ਪਦਵੀ ਦੀ ਭੁੱਖ ਹੁੰਦੀ ਹੈ, ਉਹਦੇ ਪਿੱਛੇ ਦੌੜਦੇ ਨੇ, ਪਰ ਉਹਨਾਂ ਦੇ ਹੱਥ ਭਲੇ ਕੁਝ ਵੀ ਨਹੀਂ ਆਉਂਦਾ। ਆਖੀਰ ਪਾਣੀ ਤੋਂ ਬਿਨਾਂ ਪਿਆਸੇ ਮਰ ਜਾਂਦੇ ਨੇ, ਭਾਵ ਉਹਨਾਂ ਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ, ਮਨ ਦਾ ਸੰਤੋਖ ਨਹੀਂ ਪ੍ਰਾਪਤ ਹੁੰਦਾ। ਮਾਇਆ ਦੇ ਪਿੱਛੇ, ਪਦਾਰਥਾਂ ਦੇ ਪਿੱਛੇ ਦੌੜਦੇ ਦੌੜਦੇ ਉਹ ਬਿਨਾਂ ਪਾਣੀ ਤੋਂ ਡੁੱਬ ਕੇ ਮਰ ਜਾਂਦੇ ਹਨ।
ਭਾਈ ਰੇ ਸਦਾ ਰਹੋ ਸਰਣਾਏ, ਆਪਣੀ ਨਦਕ ਰੇ ਪਤ ਰੱਖ, ਹਰ ਨਾਮੋ ਦੇ ਵਡਿਆਈ।
ਸਾਹਿਬ ਸਤਿਗੁਰੂ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਹੇ ਭਾਈ, ਜੇ ਤੁਸੀਂ ਇੱਜ਼ਤ ਆਬਰੂ ਹਾਸਲ ਕਰਨੀ ਹੈ ਤੇ ਇਸ ਦੇ ਨਾਲ ਹੀ ਨਾਮ ਦੀ ਵਡਿਆਈ ਲੈਣੀ ਹੈ, ਫਿਰ ਹਮੇਸ਼ਾ ਲਈ ਗੁਰੂ ਦੀ ਸ਼ਰਨ ਵਿੱਚ ਪਏ ਰਹੋ। ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਗੁਰੂ ਆਪਣੀ ਮਿਹਰ ਦੀ ਨਿਗਾਹ ਕਰਦੇ ਨੇ, ਉਹਦੀ ਪਤ ਇੱਜ਼ਤ ਨੂੰ ਮਹਿਫੂਜ਼ ਰੱਖਦੇ ਹਨ ਤੇ ਨਾਲ ਵਾਹਿਗੁਰੂ ਦੇ ਨਾਮ ਦੀ ਵਡਿਆਈ ਦੇ ਕੇ ਲੋਕ ਤੇ ਪਰਲੋਕ ਦੀ ਸ਼ੋਭਾ ਪ੍ਰਦਾਨ ਕਰ ਦਿੰਦੇ ਹਨ।
ਪੂਰੇ ਗੁਰ ਤੇ ਆਪ ਛਾਤਾ, ਸ਼ਬਦ ਸੱਚੇ ਵਿਚਾਰਾ।
ਹੁਣ ਰਹਾਉ ਬਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਪੂਰੇ ਗੁਰੂ ਦੀ ਕਿਰਪਾ ਦੁਆਰਾ ਕੀ ਸਾਨੂੰ ਪ੍ਰਾਪਤੀਆਂ ਹੁੰਦੀਆਂ। ਹਜ਼ੂਰ ਕਹਿੰਦੇ, ਪੂਰੇ ਗੁਰ ਤੇ ਆਪ ਛਾਤਾ, ਅਸੀਂ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪੇ ਨੂੰ ਵੀ ਪਛਾਣ ਲਿਆ। ਸਾਡਾ ਆਪਣਾ ਆਪਾ ਕੀ ਹੈ, ਇਹ ਗੁਰੂ ਦੀ ਕਿਰਪਾ ਦੁਆਰਾ ਇਸ ਦਾ ਬੋਧ ਹੁੰਦਾ। ਇੱਕ ਛੋਟੀ ਜੀ ਸਾਖੀ ਯਾਦ ਆ ਗਈ। ਇੱਕ ਪੜ੍ਹਿਆ ਲਿਖਿਆ ਮਨੁੱਖ ਟ੍ਰੇਨ ਵਿੱਚ ਸਫ਼ਰ ਕਰ ਰਿਹਾ ਸੀ। ਉਸੇ ਟ੍ਰੇਨ ਦੇ ਵਿੱਚ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ, ਪਿੰਡਰਾਂ ਵਾਲੇ ਮਹਾਂਪੁਰਖ, ਉਸੇ ਹੀ ਡੱਬੇ ਵਿੱਚ ਅਸਵਾਰ ਹੋ ਗਏ। ਉਹਨੇ ਆਪਣੀ ਵਿਦਿਆ ਦੇ ਹੰਕਾਰ ਦੇ ਵਿੱਚ ਕੁਝ ਕਹਿਣਾ ਸ਼ੁਰੂ ਕੀਤਾ। ਉਹ ਆਮ ਸਾਧਾਰਨ ਲੋਕਾਂ ਨੂੰ ਆਖੇ, ਤੁਸੀਂ ਜਿਹੜਾ ਮਰਜ਼ੀ ਸਵਾਲ ਮੇਰੇ ਕੋਲੋਂ ਪੁੱਛੋ, ਮੈਂ ਉਸਦਾ ਜਵਾਬ ਦੇਵਾਂਗਾ। ਲੋਕ ਵਿਚਾਰੇ ਘੱਟ ਪੜ੍ਹੇ ਸਨ ਜਾਂ ਅਨਪੜ੍ਹ ਸਨ, ਅੱਜ ਤੋਂ 70-80 ਸਾਲ ਪਹਿਲਾਂ ਦੀ ਗੱਲ ਹੈ। ਤੇ ਉਸ ਵੇਲੇ ਮਹਾਂਪੁਰਖਾਂ ਨੇ ਸੋਚਿਆ ਵੀ ਇਹਨੂੰ ਵੀ ਇਹ ਵਿਦਿਆ ਦਾ ਮਾਣ ਹੈ, ਇਹਨੂੰ ਵੀ ਹਉਮੈ ਦਾ ਤਾਪ ਚੜਿਆ ਹੋਇਆ, ਇਹ ਲਾਉਣਾ ਚਾਹੀਦਾ। ਮਹਾਂਪੁਰਖ ਉਸਨੂੰ ਕਹਿਣ ਲੱਗੇ, ਗੁਰਮੁਖਾ, ਤੇਰੇ ਕੋਲੇ ਦੁਨਿਆਵੀ ਵਿਦਿਆ ਤੇ ਬਹੁਤ ਹੈ, ਜਨਰਲ ਨੌਲੇਜ ਦਾ ਕੋਈ ਅੰਤ ਨਹੀਂ, ਪਰ ਇੱਕ ਸਾਡਾ ਅਧਿਆਤਮਕ ਸਵਾਲ ਹੈ, ਤੂੰ ਉਹਦਾ ਜਵਾਬ ਦੇ ਸਕਦਾ। ਇਹ ਕਹਿਣ ਲੱਗਾ, ਦੱਸੋ। ਮਹਾਂਪੁਰਖ ਕਹਿਣ ਲੱਗੇ, ਮੈਂ ਕੌਣ ਹਾਂ? ਮੈਂ ਸ਼ਬਦ ਜਿਹੜਾ ਹੈ ਇਹਦਾ ਅਰਥ ਕੀ ਹੈ, ਮੈਂ ਕੌਣ ਹਾਂ, ਇਹਦੇ ਬਾਰੇ ਸਾਨੂੰ ਦੱਸ। ਜਦੋਂ ਇਹ ਛੋਟਾ ਜਿਹਾ ਸਵਾਲ ਕੀਤਾ, ਉਹ ਘਬਰਾ ਗਿਆ। ਉਹ ਕਹਿਣ ਲੱਗਾ, ਮੈਂ, ਮੇਰਾ ਆਹ ਨਾਮ ਹੈ, ਆਹ ਮੇਰਾ ਪਿੰਡ ਹੈ, ਆਹ ਮੇਰਾ ਐਡਰੈਸ ਹੈ। ਮਹਾਂਪੁਰਖ ਕਹਿਣ ਲੱਗੇ, ਅਸੀਂ ਤੇਰਾ ਨਾਮ ਨਹੀਂ ਪੁੱਛਦੇ, ਅਸੀਂ ਤੇਰਾ ਪਿੰਡ ਨਹੀਂ ਪੁੱਛਦੇ, ਅਸੀਂ ਤੇਰਾ ਐਡਰੈਸ ਵੀ ਨਹੀਂ ਪੁੱਛਦੇ, ਅਸੀਂ ਇਹ ਪੁੱਛਦੇ ਹਾਂ ਮੈਂ ਕੌਣ ਹਾਂ, ਮੈਂ ਕਿਸ ਚੀਜ਼ ਨੂੰ ਆਖੀਏ। ਉਹਨੂੰ ਇਸ ਗੱਲ ਦਾ ਕੋਈ ਜਵਾਬ ਨਾ ਔੜਿਆ। ਆਖੀਰ ਲਾ ਜਵਾਬ ਹੋਇਆ। ਮਹਾਂਪੁਰਖਾਂ ਨੂੰ ਕਹਿਣ ਲੱਗਾ, ਮਹਾਰਾਜ, ਇਹ ਸਵਾਲ ਕਦੀ ਮੈਂ ਸੁਣਿਆ ਹੀ ਨਹੀਂ, ਇਹਦਾ ਜਵਾਬ ਵੀ ਮੈਂ ਨਹੀਂ ਦੇ ਸਕਦਾ, ਆਪ ਜੀ ਕਿਰਪਾ ਕਰੋ, ਮੈਂ ਕੌਣ ਹਾਂ ਇਹਦੇ ਬਾਰੇ ਤੁਸੀਂ ਦੱਸੋ। ਤਾਂ ਮਹਾਂਪੁਰਖਾਂ ਨੇ ਉਸ ਵੇਲੇ ਆਖਿਆ, ਗੁਰਬਾਣੀ ਪੜ੍ਹਦਾ ਹੁੰਦਾ? ਨਹੀਂ ਮਹਾਰਾਜ, ਮੈਂ ਗੁਰਬਾਣੀ ਤਾਂ ਪੜ੍ਹੀ ਨਹੀਂ। ਸਤਿਗੁਰੂ ਕਹਿਣ ਲੱਗੇ, ਗੁਰਬਾਣੀ ਵਿੱਚ ਹੀ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਨੇ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਮੈਂ ਕੌਣ ਹਾਂ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਅਸਲੀ ਜਿਹੜਾ ਆਪ ਸ਼ਬਦ ਹੈ, ਮੈਂ ਸ਼ਬਦ ਹੈ, ਇਹ ਆਤਮਾ ਦਾ ਸੂਚਕ ਹੈ। ਸ਼ੁੱਧ ਆਤਮਾ ਕਹੋ ਕਬੀਰੇ ਰਾਮ ਕੀ ਅੰਸ਼, ਇਹ ਉਸ ਵਾਹਿਗੁਰੂ ਦੀ ਅੰਸ਼ ਆਤਮਾ ਦਾ ਵਾਚਕ ਹੈ। ਇਸੇ ਲਈ ਇੱਥੇ ਹਜ਼ੂਰ ਕਹਿੰਦੇ ਨੇ ਬਈ, ਗੁਰੂ ਦੀ ਕਿਰਪਾ ਦੇ ਨਾਲ ਹੀ ਪੂਰੇ ਗੁਰ ਤੇ ਆਪ ਛਾਤਾ, ਅਸੀਂ ਪੂਰੇ ਗੁਰੂ ਦੁਆਰਾ ਆਪਣੇ ਆਪੇ ਨੂੰ, ਭਾਵ ਅਸਲੀ ਮੂਲ ਜੋਤ ਸਰੂਪ ਨੂੰ ਪਛਾਣ ਲਿਆ ਹੈ। ਸ਼ਬਦ ਸੱਚਾ ਵਿਚਾਰਾ ਤੇ ਗੁਰੂ ਦੇ ਸੱਚੇ ਸ਼ਬਦ ਦੀ ਵਿਚਾਰ ਦੁਆਰਾ ਸਾਨੂੰ ਆਪਣੇ ਆਪੇ ਦਾ ਗਿਆਨ ਪ੍ਰਾਪਤ ਹੋਇਆ ਹੈ।
ਹਿਰਦੈ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਓਂਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਬੇਨਤੀ ਕੀਤੀ, ਮਹਾਰਾਜ ਰੱਬ ਕਦੋਂ ਆ ਕੇ ਮਨੁੱਖ ਦੇ ਮਨ ਵਿਚ ਵਸਦਾ? ਤਾਂ ਹਜ਼ੂਰ ਕਹਿੰਦੇ ਨੇ ਇੱਕ ਸ਼ਰਤ ਹੈ, ਤਜ ਕਾਮ ਕ੍ਰੋਧ ਹੰਕਾਰ। ਜਦੋਂ ਮਨੁੱਖ ਕਾਮ ਕ੍ਰੋਧ ਲੋਭ ਮੋਹ ਹੰਕਾਰੇ ਪੰਜ ਵਿਕਾਰ ਨੇ, ਪਰ ਇੱਥੇ ਤਿੰਨਾਂ ਦਾ ਜ਼ਿਕਰ ਕੀਤਾ, ਨਾਲ ਦੂਜੇ ਵੀ ਗ੍ਰਹਿਣ ਕਰ ਲੈਣੇ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਨੁੱਖ ਛੱਡ ਦੇਵੇ, ਬਾਹਰੋਂ ਨਹੀਂ ਅੰਦਰੋਂ ਵੀ ਛੱਡ ਦੇਵੇ, ਜਦੋਂ ਇਹ ਤਨ ਤੇ ਮਨ ਸ਼ੁੱਧ ਹੋ ਜਾਵੇਗਾ, ਹਿਰਦੈ ਜਗ ਜੀਵਨ ਸਦ ਵਸਿਆ, ਫਿਰ ਉਹ ਜਗ ਦਾ ਜੀਵਨ ਸਰੂਪ ਅਕਾਲ ਪੁਰਖ ਵਾਹਿਗੁਰੂ ਹਿਰਦੇ ਵਿਚ ਵਸ ਜਾਂਦਾ ਹੈ। ਭਗਤ ਕਬੀਰ ਜੀ ਨੇ ਵੀ ਇਹੀ ਸਿਧਾਂਤ ਪ੍ਰਗਟਾਇਆ ਹੈ, ਕਹਿਤ ਕਬੀਰ ਪੰਚ ਜੋ ਚੂਰੇ ਤਿੰਨ ਤੇ ਨਾਹੀ ਪਰਮ ਪਦ ਦੂਰੇ। ਜਿਹੜਾ ਮਨੁੱਖ ਕਾਮ ਕ੍ਰੋਧ ਤੇ ਫਤਿਹ ਪ੍ਰਾਪਤ ਕਰ ਲਵੇ, ਉਹਦੇ ਹਿਰਦੇ ਵਿਚ ਪਰਮੇਸ਼ਰ ਆਪ ਆ ਕੇ ਹਮੇਸ਼ਾ ਲਈ ਵਸ ਜਾਂਦਾ ਹੈ।
ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਪਾਰਾ ਪ੍ਰਭੂ ਦਾ ਨਾਮ ਸਾਡੇ ਹਿਰਦੇ ਵਿਚ ਵਸ ਗਿਆ, ਜਿਸ ਦਾ ਸਦਕਾ ਸਦਾ ਹਜੂਰ ਰਵਿਆ ਸਭ ਠਾਈ। ਹੁਣ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਸਭ ਥਾਵਾਂ ਤੇ ਪਰਿਪੂਰਨ ਤੇ ਹਾਜ਼ਰ ਨਾਜ਼ਰ ਸਾਨੂੰ ਦਿਖਾਈ ਦੇ ਰਿਹਾ ਹੈ।
ਜਗ ਜਗ ਬਾਣੀ ਸ਼ਬਦ ਪਛਾਣੀ ਨਾਮ ਮੀਠਾ ਮਨਹਿ ਪਿਆਰਾ।
ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜੀ ਵਾਹਿਗੁਰੂ ਦੀ ਬਾਣੀ ਜੁਗਾਂ ਜੁਗਾਂ ਤੋਂ ਚੱਲਦੀ ਆ ਰਹੀ ਹੈ, ਸ਼ਬਦ ਪਛਾਣੀ, ਗੁਰੂ ਕੇ ਸ਼ਬਦ ਦੁਆਰਾ ਸੀ ਇਹ ਗੱਲ ਪਛਾਣੀ ਹੈ ਵੀ ਅਕਾਲ ਪੁਰਖ ਦੀ ਬਾਣੀ ਤੁਰਕੀ ਬਾਣੀ ਹੈ, ਜੁਗਾਂ ਜੁਗਾਂ ਤੋਂ ਇਹ ਸਾਰਿਆਂ ਦੀ ਰਹਿਨੁਮਾਈ ਕਰਦੀ ਆ ਰਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਨਾਓ ਮਿੱਠਾ ਮਨਹਿ ਪਿਆਰਾ, ਗੁਰੂ ਦੀ ਕਿਰਪਾ ਦੁਆਰਾ ਸਾਨੂੰ ਉਸ ਬਾਣੀ ਦੀ ਵੀ ਸਮਝ ਆ ਗਈ ਹੈ ਤੇ ਨਾਲ ਵਾਹਿਗੁਰੂ ਦਾ ਨਾਮ ਸਾਨੂੰ ਮਿੱਠਾ ਲੱਗਿਆ ਤੇ ਸਾਡੇ ਮਨ ਦੇ ਵਿਚ ਬਹੁਤ ਪਿਆਰਾ ਲੱਗ ਰਿਹਾ ਹੈ।
ਸਤਿਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ।
ਫਿਰ ਮਹਾਰਾਜ ਦੁਨੀਆਂ ਵਿਚ ਆਉਣਾ ਸਫਲ ਕਿਹਨਾਂ ਦਾ ਹੁੰਦਾ? ਅਸੀਂ ਵੀ ਆਏ ਹਾਂ, ਪਰ ਸਫਲ ਕਿਹਨਾਂ ਦਾ ਆਉਣਾ ਹੁੰਦਾ? ਹਜ਼ੂਰ ਕਹਿੰਦੇ ਸਤਿਗੁਰ ਸੇਵ ਜਿਨ ਨਾਮ ਪਛਾਤਾ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕਰਕੇ ਤੇ ਵਾਹਿਗੁਰੂ ਦੇ ਨਾਮ ਨੂੰ ਮੁਕਤੀਦਾਤਾ ਪਛਾਣ ਲਿਆ ਹੈ, ਸਫਲ ਜਨਮ ਜਗ ਆਇਆ ਵੀ ਉਹਨਾਂ ਗੁਰਮੁਖਾਂ ਦਾ ਸੰਸਾਰ ਦੇ ਵਿਚ ਆਇਆ ਜਨਮ ਧਾਰਨ ਕਰਕੇ ਆਉਣਾ ਸਫਲ ਹੋਇਆ ਹੈ।
ਹਰਿ ਚਾਖ ਸਦਾ ਮੰਤਰ ਵਿਤਿਆ ਗੁਣ ਗਾਵੇ ਗੁਣੀ ਅਗਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਨਾਮ ਰਸ ਨੂੰ ਚੱਖ ਕੇ ਸਦਾ ਮਨ ਤ੍ਰਿਪਤਿਆ ਵੀ ਗੁਰਮੁਖਾਂ ਦਾ ਮਨ ਹਮੇਸ਼ਾ ਲਈ ਤ੍ਰਿਪਤ ਹੋ ਗਿਆ, ਕਿਉਂਕਿ ਵਾਹਿਗੁਰੂ ਦੇ ਨਾਮ ਦਾ ਰਸ ਹੀ ਐਸਾ ਰਸ ਹੈ ਜਿਹਦੇ ਨਾਲ ਮਨ ਵੀ ਤ੍ਰਿਪਤ ਹੁੰਦਾ। ਦੁਨੀਆਂ ਦੇ ਪਦਾਰਥ ਜਿੰਨੇ ਮਰਜ਼ੀ ਛਕ ਲਈਏ, ਸਰੀਰ ਤੇ ਰੱਜ ਸਕਦਾ ਹੈ ਪਰ ਮਨ ਨਹੀਂ ਰੱਜਦਾ, ਪਰ ਵਾਹਿਗੁਰੂ ਦੇ ਨਾਮ ਰਸ ਨੂੰ ਚੱਖ ਕੇ ਇਹ ਸਾਡਾ ਮਨ ਵੀ ਤ੍ਰਿਪਤ ਹੋ ਗਿਆ। ਦੋ ਕਿਸਮ ਦੀ ਖੁਰਾਕ ਹੈ, ਭੋਜਨ ਤੇ ਭਜਨ। ਭੋਜਨ ਤਨ ਦੀ ਖੁਰਾਕ ਹੈ ਤੇ ਭਜਨ ਮਨ ਦੀ ਖੁਰਾਕ ਹੈ। ਇਉਂ ਇਹ ਨਾਮ ਰਸ ਨੂੰ ਚੱਖ ਕੇ ਸਾਡਾ ਮਨ ਤ੍ਰਿਪਤ ਹੋ ਗਿਆ, ਗੁਣ ਗਾਵੇ ਗੁਣੀ ਅਗਾਇਆ, ਤੇ ਇਹ ਹੁਣ ਵਾਹਿਗੁਰੂ ਦੇ ਗੁਣ ਗਾਉਂਦਾ ਤੇ ਵਾਹਿਗੁਰੂ ਦੇ ਗੁਣ ਗਾ ਕੇ ਇਹਨੂੰ ਆਤਮਕ ਤ੍ਰਿਪਤੀ ਹਾਸਲ ਹੋ ਗਈ ਹੈ।
ਕਮਲ ਪ੍ਰਕਾਸ਼ ਦਾ ਰੰਗ ਰਾਤਾ ਅਨਹਦ ਸ਼ਬਦ ਵਜਾਇਆ।
ਲੋ ਇਹ ਗੁਰੂ ਦੀ ਕਿਰਪਾ ਦੁਆਰਾ ਸਾਰੀਆਂ ਪ੍ਰਾਪਤੀਆਂ ਹੁੰਦੀਆਂ ਨੇ। ਕਮਲ ਪ੍ਰਕਾਸ਼ ਸਾਡਾ ਹਿਰਦਾ ਕਮਲ ਐਨ ਕਮਲ ਦੇ ਫੁੱਲ ਵਾਂਗੂ ਖਿੜ ਗਿਆ ਹੈ ਤੇ ਸਦਾ ਰੰਗ ਰਾਤਾ ਹੁਣ ਸਾਡਾ ਮਨ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿਚ ਰੰਗਿਆ ਰਹਿੰਦਾ ਤੇ ਅਨਹਦ ਸ਼ਬਦ ਵਜਾਇਆ। ਅਸੀਂ ਆਪਣੀ ਸੁਰਤ ਅੰਦਰ ਅਨਹਦ ਸ਼ਬਦ ਨੂੰ ਵੀ ਪ੍ਰਗਟ ਕਰ ਲਿਆ। ਇਹਦਾ ਮਤਲਬ ਇਹ ਹੈ ਹੁਣ ਸਾਡੀ ਸੁਰਤ ਵਿਚ ਨਾਮ ਬਾਣੀ ਦੀ ਹਮੇਸ਼ਾ ਲਈ ਵਾਜੇ ਵੱਜ ਰਹੇ ਨੇ, ਸੁਰਤ ਵਿਚ ਨਾਮ ਦੀਆਂ ਹਮੇਸ਼ਾ ਲਈ ਗੂੰਜਾਂ ਪੈ ਰਹੀਆਂ ਹਨ।
ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦੀ ਬਾਣੀ ਮਹਾਨ ਨਿਰਮਲ ਹੈ, ਨਿਰਮਲ 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 ਤੇਰੀ ਬਾਣੀ, ਘੱਟ ਘੱਟ ਸੁਣਨੀ ਸ਼੍ਰਵਣ ਬਖਿਆਣੀ। ਇਹ ਨਿਰਮਲ ਬਾਣੀ ਦੁਆਰਾ ਸਾਡਾ ਤਨ ਵੀ ਤੇ ਮਨ ਵੀ ਨਿਰਮਲ ਹੋ ਗਿਆ। ਪਾਣੀ ਤੇ ਬਾਣੀ ਦੋ ਐਸੇ ਅਮੋਲਕ ਪਦਾਰਥ ਨੇ, ਪਾਣੀ ਤਨ ਦੀ ਪਿਆਸ ਬੁਝਾਉਂਦਾ ਹੈ ਤੇ ਬਾਣੀ ਮਨ ਦੀ ਪਿਆਸ ਨੂੰ ਬੁਝਾਉਂਦੀ ਹੈ। ਪਾਣੀ ਤਨ ਦੀ ਮੈਲ ਨੂੰ ਵੀ ਧੋਂਦਾ ਹੈ ਤੇ ਬਾਣੀ ਮਨ ਦੀ ਮੈਲ ਨੂੰ ਧੋਂਦੀ ਹੈ। ਇਸੇ ਲਈ ਇਸ ਨਿਰਮਲ ਬਾਣੀ ਦੁਆਰਾ ਤਨ ਤੇ ਮਨ ਨਿਰਮਲ ਹੋਇਆ, ਸੱਚੇ ਸੱਚ ਸਮਾਇਆ ਤੇ ਸੱਚੇ ਨਾਮ ਦਾ ਸਦਕਾ ਕਿ ਸਾਡਾ ਮਨ ਉਹ ਸੱਚ ਸਰੂਪ ਵਾਹਿਗੁਰੂ ਵਿੱਚ ਸਮਾ ਗਿਆ, ਲੀਨ ਹੋ ਗਿਆ ਹੈ।
ਰਾਮ ਨਾਮ ਕੀ ਗਤ ਕੋਈ ਨਾ ਬੁਝੈ, ਗੁਰਮਤ ਹਿਰਦੈ ਸਮਾਈ।
ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਦੀ ਗਤੀ ਮਹਿਮਾ ਅਪਰਪਾਰ ਹੈ, ਇਸ ਨੂੰ ਕੋਈ ਵੀ ਸਮਝ ਨਹੀਂ ਸਕਦਾ। ਗੁਰਮਤ ਹਿਰਦੈ ਸਮਾਈ, ਪਰ ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰੇ ਉਹਦੇ ਹਿਰਦੇ ਵਿੱਚ ਹੀ ਆ ਕੇ ਨਾਮ ਵਸਦਾ, ਭਾਵ ਗੁਰੂ ਦੀ ਮਤ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਅਤੇ ਖੰਡੇ ਬਾਟੇ ਤੇ ਅੰਮ੍ਰਿਤ ਦੁਆਰਾ ਨਾਮ ਦੀ ਦਾਤ ਪ੍ਰਾਪਤ ਕਰਨੀ, ਇਹਨੂੰ ਗੁਰਮਤ ਕਹਿੰਦੇ ਨੇ। ਗੁਰਮਤ ਦੁਆਰਾ ਉਹ ਨਾਮ ਹਿਰਦੇ ਵਿੱਚ ਵਸਦਾ ਹੈ।
ਗੁਰਮਤ ਹੋਵੇ ਸੋ ਮਗ ਪਛਾਣੈ, ਹਰ ਰਸ ਰਸਨ ਰਸਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਹੁੰਦਾ ਹੈ, ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਗੁਰੂ ਨੂੰ ਸਮਰਪਿਤ ਹੋ ਜਾਂਦਾ, ਉਹ ਅਸਲੀ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਪਛਾਣਦਾ। ਹਰ ਰਸ ਰਸਨ ਰਸਾਈ, ਫਿਰ ਉਹ ਆਪਣੀ ਰਸਨਾ ਨੂੰ ਵਾਹਿਗੁਰੂ ਦੇ ਨਾਮ ਰਸ ਵਿੱਚ ਰਸਾ ਲੈਂਦਾ, ਉਹਦੀ ਰਸਨਾ ਦੇ ਵਿੱਚ ਵੀ ਮਿਠਾਸ ਭਰ ਜਾਂਦੀ ਹੈ।
ਜਪ ਤਪ ਸੰਜਮ ਸਭ ਗੁਰ ਤੇ ਹੋਵੇ, ਹਿਰਦੈ ਨਾਮ ਵਸਾਈ।
ਲੋ ਹਜ਼ੂਰ ਕਹਿੰਦੇ ਨੇ, ਜਪ ਵੀ ਤੇ ਤਪ ਵੀ ਤੇ ਸੰਜਮ ਆਦਿਕ ਹੋਰ ਕੀਤੇ ਹੋਏ ਸਾਧਨ ਗੁਰੂ ਦੀ ਕਿਰਪਾ ਦੁਆਰਾ ਸਫਲ ਹੁੰਦੇ ਨੇ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਹਿਰਦੈ ਨਾਮ ਵਸਾਈ, ਹਿਰਦੇ ਵਿੱਚ ਨਾਮ ਵਸ ਜਾਂਦੇ। ਅਥਵਾ ਜਦੋਂ ਗੁਰੂ ਦੀ ਕਿਰਪਾ ਦੁਆਰਾ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਤੇ ਜਿਹੜੇ ਹੋਰ ਸਾਧਨ ਨੇ ਜਾਪ ਤਾਪ ਸੰਜਮ ਵਰਤ ਨੇਮ ਆਦਿਕ ਉਹ ਵੀ ਸਫਲ ਹੋ ਜਾਂਦੇ ਨੇ, ਕਿਉਂਕਿ ਵਾਹਿਗੁਰੂ ਦਾ ਨਾਮ ਉੱਤਮ ਹੈ ਤੇ ਇਹਦੀ ਕਿਰਪਾ ਨਾਲ ਹੀ ਬਾਕੀ ਸਾਰੀ ਸਾਧਨਾ ਦੀ ਸਫਲਤਾ ਹੁੰਦੀ ਹੈ।
ਨਾਨਕ ਨਾਮ ਸੰਭਾਲੇ ਸੀ ਜਨ ਸੋਹਨ, ਦਰ ਸਾਚੇ ਪਤ ਪਾਈ।
ਲੋ ਹੁਣ ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਨਾਨਕ ਨਾਮ ਸੰਭਾਲੈ। ਗੁਰਮੁਖੋ, ਜਿਹੜੇ ਗੁਰਸਿੱਖ ਮਾਈ ਪਾਈ ਨਾਮ ਨੂੰ ਸੰਭਾਲਦੇ ਨੇ, ਭਾਵ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੇ ਨਾਲ ਜੁੜਦੇ ਹਨ, ਸੇ ਜਨ ਸੋਹਨ, ਉਹ ਜਨ ਇੱਥੇ ਵੀ ਸੋਹਨ ਸੋਭਾ ਪ੍ਰਾਪਤ ਕਰਦੇ ਹਨ। ਦਰ ਸਾਚੈ ਪਤ ਪਾਈ, ਤੇ ਜਦੋਂ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਨੇ ਉੱਥੇ ਵੀ ਉਹ ਪਤ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਲੋਕ ਪ੍ਰਲੋਕ ਦੀ ਇੱਜ਼ਤ ਪ੍ਰਾਪਤ ਹੁੰਦੀ ਹੈ। ਇਹ ਨਾਮ ਦੁਆਰਾ ਸਭ ਦਾਤਾਂ ਪ੍ਰਾਪਤ ਹੁੰਦੀਆਂ ਨੇ ਤੇ ਨਾਮ ਪਾਈ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਮਿਲਦਾ ਹੈ। ਇਸ ਲਈ ਅੱਜ ਦੀ ਕਥਾ ਦਾ ਸੰਦੇਸ਼ ਇਹੀ ਹੈ ਕਿ ਹਰ ਗੁਰਸਿੱਖ ਮਾਈ ਪਾਈ ਨੂੰ ਗੁਰੂ ਵਾਲੇ ਹੋਣਾ ਚਾਹੀਦਾ ਹੈ ਤੇ ਗੁਰੂ ਵਾਲੇ ਹੋ ਕੇ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਉਸ ਨਾਮ ਦੁਆਰਾ ਲੋਕ ਤੇ ਪ੍ਰਲੋਕ ਦੀ ਸੋਭਾ ਤੇ ਵਡਿਆਈ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਮਿਹਰ ਕਰਨ, ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤਾਂ ਨੇ ਖਿਮਾ ਕਰਨਾ।
ਜਬ ਤਬ ਸੰਜਮ ਸਭ ਗੁਰ ਤੇ ਹੋਵੇ, ਹਿਰਦੇ ਨਾਮ ਵਸਾਈ। ਨਾਨਕ ਨਾਮ ਸੰਭਾਲੇ ਸੀ ਜਨ ਸੋਹਨ, ਦਰ ਸਾਚੇ ਪਾਤ ਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।